नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਆਮਦਨ ਕਰ ਨਿਯਮ 2026 ਅਧਿਸੂਚਿਤ ਕੀਤੇ। ਇਹ ਨਿਯਮ 1 ਅਪ੍ਰੈਲ ਤੋਂ ਹੋਣਗੇ ਲਾਗੂ। ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲੈਕਟ੍ਰਾਨਿਕ ਤੇ ਡਿਜੀਟਲ ਮੀਡੀਆ ਉਤੇ ਰਾਜਨੀਤਿਕ ਇਸ਼ਤਿਹਾਰਾਂ ਨੂੰ ਨਿਯਮਤ ਕਰਨ ਲਈ ਹੁਕਮ ਜਾਰੀ ਕੀਤਾ। ਇਰਾਨ ਤੇ ਇਜ਼ਰਾਈਲ ਦਰਮਿਆਨ ਸੰਘਰਸ਼ ਜਾਰੀ ਅਤੇ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਈਦ ਉਲ ਫਿਤਰ ਦਾ ਤਿਉਹਾਰ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ। ਸਰਕਾਰ ਨੇ ਆਮਦਨ ਕਰ ਨਿਯਮ 2026 ਅਧਿਸੂਚਿਤ ਕੀਤੇ ਨੇ। ਇਹ ਨਿਯਮ 1 ਅਪ੍ਰੈਲ ਤੋਂ ਲਾਗੂ ਹੋਣਗੇ। ਨਵੇਂ ਨਿਯਮਾਂ ਦਾ ਉਦੇਸ਼ ਪਾਲਣਾ ਵਧਾ ਕੇ ਨਿਯਮਾਂ ਦੀ ਗਿਣਤੀ ਘਟਾ ਕੇ ਟੈਕਸ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਏ। ਵਿੱਤ ਮੰਤਰਾਲੇ ਨੇ ਕਿਹੈ ਕਿ ਇਹ ਨਿਯਮ ਆਮਦਨ ਕਰ ਐਕਟ 2025 ਦੇ ਉਪਬੰਧਾਂ ਨੂੰ ਲਾਗੂ ਕਰਦੇ ਨੇ। ਪੁਰਾਣੀਆਂ ਪ੍ਰਕਿਰਿਆ ਪ੍ਰਣਾਲੀਆਂ ਨੂੰ ਬਦਲਦੇ ਨੇ ਤੇ ਅਪਡੇਟ ਕੀਤੀਆਂ ਪਰਿਭਾਸ਼ਾਵਾਂ ਪਾਲਣ ਢਾਂਚੇ ਤੇ ਨਵੇਂ ਢਾਂਚੇ ਨੂੰ ਸ਼ਾਮਲ ਕਰਦੇ ਨੇ। ਨਵੇਂ ਨਿਯਮਾਂ ਦੇ ਤਹਿਤ ਕੰਪਨੀਆਂ ਨੂੰ ਸ਼ੇਅਰ ਰਜਿਸਟਰਾਂ ਨੂੰ ਬਣਾਈ ਰੱਖਣ, ਆਮ ਮੀਟਿੰਗਾਂ ਕਰਨ ਅਤੇ ਦੇਸ਼ ਦੇ ਅੰਦਰ ਹੀ ਲਾਭਾਂਸ਼ ਦੀ ਅਦਾਇਗੀ ਕਰਨ ਦੀ ਜ਼ਰੂਰਤ ਹੋਵੇਗੀ। ਇਸ ਲਾਭਾਂਸ਼ ਵੰਡ ਤੇ ਘਰੇਲੂ ਨਿਯੰਤਰਣ ਮਜ਼ਬੂਤ ਹੋਵੇਗਾ। ਮੰਤਰਾਲੇ ਨੇ ਕਿਹੈ ਕਿ ਆਮਦਨ ਕਰ ਨਿਯਮ 2026 ਨੇ ਸਟਾਕ ਐਕਸਚੇਂਜ ਪਾਲਣ ਨੂੰ ਵੀ ਮਜ਼ਬੂਤ ਕੀਤੈ। ਸਟਾਕ ਐਕਸਚੇਂਜਾਂ ਨੂੰ ਹੁਣ 7 ਸਾਲਾਂ ਲਈ ਆਡਿਟ ਟ੍ਰੇਲ ਬਣਾਈ ਰੱਖਣ, ਲੈਣ ਦੇਣ ਦੇ ਰਿਕਾਰਡਾਂ ਨੂੰ ਮਿਟਾਉਣ ਤੋਂ ਰੋਕਣ ਤੇ ਪਾਰਦਰਸ਼ਤਾ ਅਤੇ ਡੇਟਾ ਨੂੰ ਬਿਹਤਰ ਬਣਾਉਣ ਲਈ ਸੋਧੇ ਹੋਏ ਲੈਣ ਦੇਣ ਤੇ ਮਹੀਨੇਵਾਰ ਰਿਪੋਰਟਾਂ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੋਵੇਗੀ। ਨਵੇਂ ਨਿਯਮ ਟੈਕਸ ਅਧਿਕਾਰੀਆਂ ਨੂੰ ਵਾਧੂ ਸ਼ਕਤੀਆਂ ਵੀ ਪ੍ਰਦਾਨ ਕਰਦੇ ਨੇ। ਟੈਕਸ ਅਧਿਕਾਰੀ ਫੀਸਦ ਦੇ ਆਧਾਰ, ਆਲਮੀ ਮੁਨਾਫਾ ਅਨੁਪਾਤ ਜਾਂ ਗੈਰ ਨਿਵਾਸੀ ਆਮਦਨ ਨੂੰ ਘਟਾਉਣ ਲਈ ਕਿਸੇ ਹੋਰ ਢੁਕਵੇਂ ਢੰਗ ਦੀ ਵਰਤੋਂ ਕਰਕੇ ਆਮਦਨ ਦਾ ਅੰਦਾਜ਼ਾ ਲਗਾ ਸਕਦੇ ਨੇ। ਆਮਦਨ ਕਰ ਨਿਯਮ 2026 ਦਾ ਉਦੇਸ਼ ਟੈਕਸ ਪ੍ਰਣਾਲੀ ਵਿਚ ਪਾਰਦਰਸ਼ਤਾ ਅਤੇ ਡਿਜੀਟਾਈਜੇਸ਼ਨ ਨੂੰ ਵਧਾਉਣਾ ਏ। ਚੋਣ ਕਮਿਸ਼ਨ ਨੇ ਅਸਮ, ਕੇਰਲਮ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਪੁਡੂਚੇਰੀ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ 6 ਰਾਜਾਂ ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਉਤੇ ਰਾਜਨੀਤਿਕ ਇਸ਼ਤਿਹਾਰਾਂ ਨੂੰ ਨਿਯਮਿਤ ਕਰਨ ਲਈ ਇਕ ਹੁਕਮ ਜਾਰੀ ਕੀਤੈ। ਇਸ ਦੇ ਮੁਤਾਬਕ ਸਾਰੀਆਂ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਤੇ ਵਿਅਕਤੀਆਂ ਜਾਂ ਸੰਗਠਨਾਂ ਨੂੰ ਆਪਣੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਮੀਡੀਆ ਸਰਟੀਫਿਕੇਸ਼ਨ ਤੇ ਨਿਗਰਾਨੀ ਕਮੇਟੀ MCMC ਤੋਂ ਪ੍ਰਵਾਨਗੀ ਲੈਣ ਦੀ ਲੋੜ ਹੋਵੇਗੀ। ਇਹ ਨਿਯਮ ਟੈਲੀਵਿਜ਼ਨ, ਰੇਡੀਓ, ਜਨਤਕ ਡਿਸਪਲੇ ਸਕਰੀਨ, ਈ ਪੇਪਰ, SMS, ਵਾਇਸ ਸੰਦੇਸ਼ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਿਤ ਇਸ਼ਤਿਹਾਰਾਂ ਉਤੇ ਲਾਗੂ ਹੁੰਦੈ। ਪ੍ਰਮਾਣੀਕਰਨ ਲਈ ਅਰਜ਼ੀਆਂ ਜ਼ਿਲ੍ਹਾ MCMC ਨੂੰ ਦਿੱਤੀਆਂ ਜਾ ਸਕਦੀਆਂ ਨੇ। ਕਿਸੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਚ ਸਥਿਤ ਰਾਜਨੀਤਿਕ ਪਾਰਟੀਆਂ ਨੂੰ ਰਾਜ ਪੱਧਰੀ MCMC ਨੂੰ ਅਰਜ਼ੀ ਦੇਣੀ ਚਾਹੀਦੀ ਹੈ। ਅਰਜ਼ੀਆਂ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਕਮਿਸ਼ਨ ਨੇ ਚੋਣ ਖੇਤਰ ਪ੍ਰੀਸ਼ਦਾਂ ਨੂੰ ਮੀਡੀਆ ਚ ਸ਼ੱਕੀ ਖ਼ਬਰਾਂ ਦੀ ਨੇੜਿਓ ਨਿਗਰਾਨੀ ਕਰਨ ਤੇ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਉਮੀਦਵਾਰ ਆਪਣੀ ਨਾਮਜ਼ਦਗੀ ਦਾਖਲ ਕਰਦੇ ਸਮੇਂ ਹਲਫ਼ਨਾਮੇ ਚ ਆਪਣੇ ਪ੍ਰਮਾਣਿਤ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਪ੍ਰਦਾਨ ਕਰਨਗੇ। ਰਾਜਨੀਤਿਕ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ਪੂਰੀਆਂ ਹੋਣ ਦੇ 75 ਦਿਨਾਂ ਦੇ ਅੰਦਰ ਅੰਦਰ ਚੋਣ ਕਮਿਸ਼ਨ ਨੂੰ ਸੋਸ਼ਲ ਮੀਡੀਆ ਸਮੇਤ ਇੰਟਰਨੈਟ ਰਾਹੀਂ ਪ੍ਰਚਾਰ ਤੇ ਕੀਤੇ ਗਏ ਖਰਚ ਦੇ ਵੇਰਵੇ ਵੀ ਜਮ੍ਹਾਂ ਕਰਵਾਉਣੇ ਹੋਣਗੇ। ਮੁੱਖ ਚੋਣ ਅਧਿਕਾਰੀ ਦੀ ਅਗਵਾਈ ਹੇਠ ਰਾਜ ਪੱਧਰ ਤੇ ਇਕ ਅਪੀਲ ਕਮੇਟੀ ਵੀ ਬਣਾਈ ਗਈ ਹੈ, ਜਿੱਥੇ ਪਾਰਟੀਆਂ ਜਾਂ ਉਮੀਦਵਾਰ ਚੋਣ ਖੇਤਰ ਪਰਿਸ਼ਦ ਵੱਲੋਂ ਲਏ ਗਏ ਫੈਸਲਿਆਂ ਨੂੰ ਚੁਣੌਤੀ ਦੇ ਸਕਦੇ ਨੇ। ਇਹ ਕਦਮ ਚੋਣ ਪ੍ਰਚਾਰ ਚ ਪਾਰਦਰਸ਼ਤਾ ਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਨੇ। ਸਰਕਾਰ ਨੇ ਗੈਰ ਕਾਨੂੰਨੀ ਜੂਆ ਤੇ ਸੱਟੇਬਾਜ਼ੀ ਲਈ 300 ਵੈਬਸਾਈਟਾਂ ਤੇ ਐਪਲੀਕੇਸ਼ਨਾਂ ਨੂੰ ਬਲਾਕ ਕਰ ਦਿੱਤੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹੈ ਕਿ ਸੱਟਾ ਤੇ ਮਟਕਾ ਜੂਆ ਨੈਟਵਰਕਾਂ ਦੇ ਨਾਲ ਨਾਲ ਰੀਅਲ ਮਨੀ ਕਾਰਡ ਅਤੇ ਕੈਸੀਨੋ ਗੇਮਿੰਗ ਐਪਲੀਕੇਸ਼ਨਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਇਕ ਰਿਪੋਰਟ।
ਆਨਲਾਈਨ ਗੇਮਿੰਗ ਪ੍ਰਮੋਸ਼ਨ ਤੇ ਨੇਮਬੰਦੀ ਕਾਨੂੰਨ 2025 ਪੈਸੇ ਨਾਲ ਖੇਡੀਆਂ ਜਾਣ ਵਾਲੀਆਂ ਨੁਕਸਾਨ ਦੇ ਆਨਲਾਈਨ ਖੇਡਾਂ, ਉਹਨਾਂ ਦੇ ਇਸ਼ਤਿਹਾਰਾਂ ਅਤੇ ਉਹਨਾਂ ਨਾਲ ਸੰਬੰਧਿਤ ਮਾਲੀ ਲੈਣ ਦੇਣ ਤੇ ਪਾਬੰਦੀ ਲਾਉਂਦਾ ਹੈ ਅਤੇ ਈ ਸਪੋਰਟਸ ਅਤੇ ਆਨਲਾਈਨ ਸੋਸ਼ਲ ਖੇਡਾਂ ਨੂੰ ਉਤਸ਼ਾਹਿਤ ਕਰਦਾ ਹੈ। ਇਹ ਕਾਨੂੰਨ ਅਜਿਹੇ ਗੇਮਿੰਗ ਪਲੇਟਫਾਰਮਾਂ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ ਜੋ ਲੋਕਾਂ ਨੂੰ ਜਲਦੀ ਪੈਸੇ ਕਮਾਉਣ ਦੇ ਝੂਠੇ ਵਾਅਦੇ ਕਰਕੇ ਲੁਭਾਉਂਦੇ ਨੇ, ਜਿਸ ਨਾਲ ਆਰਥਿਕ ਨੁਕਸਾਨ ਅਤੇ ਸਮਾਜਿਕ ਸਮੱਸਿਆਵਾਂ ਹੁੰਦੀਆਂ ਨੇ। ਇਸ ਕਾਨੂੰਨ ਦਾ ਉਦੇਸ਼ ਨੌਜਵਾਨਾਂ ਅਤੇ ਕਮਜ਼ੋਰ ਵਰਗ ਸਮੂਹਾਂ, ਖਾਸ ਕਰਕੇ ਇਹਨਾਂ ਗੇਮਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਮਾਜਿਕ, ਆਰਥਿਕ, ਮਾਨਸਿਕ ਅਤੇ ਨਿੱਜਤਾ ਨਾਲ ਜੁੜੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ। ਇਹ ਕਾਨੂੰਨ ਆਨਲਾਈਨ ਮਨੀ ਗੇਮਾਂ ਦੇ ਸੰਚਾਲਨ ਜਾਂ ਪ੍ਰਚਾਰ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਂਦਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ 3 ਸਾਲ ਤੱਕ ਦੀ ਕੈਦ, 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੱਛਮੀ ਏਸ਼ੀਆ ਵਿਚ ਜਾਰੀ ਘਟਨਾਕ੍ਰਮ ਦਰਮਿਆਨ ਭਾਰਤ ਨੇ ਇਕ ਤਾਲਮੇਲ ਤੇ ਸਰਗਰਮ ਪਹੁੰਚ ਅਪਣਾਈ ਹੈ। ਵੱਖ ਵੱਖ ਮੰਤਰਾਲਿਆਂ ਚ ਸਾਂਝੇ ਉਪਾਵਾਂ ਰਾਹੀਂ ਸਰਕਾਰ ਦੇਸ਼ ਵਿਚ ਨਿਰਵਿਘਨ ਊਰਜਾ ਸਪਲਾਈ ਨੂੰ ਯਕੀਨੀ ਬਣਾ ਰਹੀ ਹੈ ਤੇ ਜਮਾਖੋਰੀ, ਕਾਲਾਬਾਜ਼ਾਰੀ ਤੇ ਘਬਰਾਹਟ ਦੀ ਖਰੀਦਦਾਰੀ ਨੂੰ ਰੋਕਣ ਲਈ ਜ਼ਰੂਰੀ ਕਦਮ ਵੀ ਚੁੱਕ ਰਹੀ ਹੈ। ਸਾਡੇ ਪੱਤਰਕਾਰ ਨੇ ਦਸਿਆ ਕਿ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਤੇਲ ਸੋਧਕ ਕਾਰਖਾਨੇ ਕੱਚੇ ਤੇਲ ਦੇ ਢੁਕਵੇਂ ਭੰਡਾਰਾਂ ਨਾਲ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਦਸਿਆ ਕਿ ਘਰੇਲੂ LPG ਉਤਪਾਦਨ ਚ ਲਗਭਗ 40% ਦਾ ਵਾਧਾ ਹੋਇਆ। ਮੰਤਰਾਲੇ ਨੇ ਕਿਹਾ ਕਿ ਈਂਧਨ ਦੀ ਕਮੀ ਦੀ ਕੋਈ ਖ਼ਬਰ ਨਹੀਂ ਹੈ, ਇਸ ਲਈ ਨਾਗਰਿਕ ਘਬਰਾਉਣ ਚ ਖਰੀਦਦਾਰੀ ਨਾ ਕਰਨ। ਮੰਤਰਾਲੇ ਨੇ ਕਿਹਾ ਕਿ ਜਮਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਵਾਸਤੇ ਦੇਸ਼ ਭਰ ਵਿਚ ਹਜ਼ਾਰਾਂ ਥਾਵਾਂ ਤੇ ਛਾਪੇ ਮਾਰੇ ਗਏ ਨੇ ਤੇ ਇਸ ਸਬੰਧ ਵਿਚ ਸਖ਼ਤ ਕਾਰਵਾਈ ਜਾਰੀ ਹੈ। ਮੰਤਰਾਲੇ ਨੇ ਕਿਹਾ ਕਿ ਕੁਦਰਤੀ ਗੈਸ ਖੇਤਰ ਚ ਘਰਾਂ ਤੇ ਆਵਾਜਾਈ ਲਈ ਸਪਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਉਦਯੋਗਿਕ ਖਪਤ ਨੂੰ ਕੰਟਰੋਲ ਕੀਤਾ ਜਾ ਰਿਹੈ। ਮੰਤਰਾਲੇ ਨੇ ਕਿਹਾ ਕਿ ਗੈਸ ਵੰਡ ਕੰਪਨੀਆਂ LPG ਤੇ ਨਿਰਭਰਤਾ ਘਟਾਉਣ ਲਈ PNG ਕਨੈਕਸ਼ਨਾਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਸਰਕਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਖੇਤਰ ਵਿਚ ਸਾਰੇ ਭਾਰਤੀ ਮਲਾਹ ਸੁਰੱਖਿਅਤ ਨੇ। ਮੰਤਰਾਲੇ ਨੇ ਕਿਹਾ ਕਿ ਬੰਦਰਗਾਹਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸੈਂਕੜੇ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ, ਜਦਕਿ ਉਨ੍ਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਬਹਿਰੀਨ ਦੇ ਸ਼ਾਸਕ ਹਮਦ ਬਿਨ ਈਸਾ ਅਲ ਖਲੀਫਾ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਈਦ ਉਲ ਫਿਤਰ ਦੀ ਮੁਬਾਰਕਬਾਦ ਵੀ ਦਿੱਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਦਸਿਆ ਕਿ ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਖੇਤਰ ਦੀ ਮੌਜੁਦਾ ਸਥਿਤੀ ਤੇ ਚਰਚਾ ਤੇ ਊਰਜਾ ਤੇ ਰਿਹਾਇਸ਼ੀ ਖੇਤਰਾਂ ਤੇ ਹਮਲਿਆਂ ਦੀ ਨਿੰਦਾ ਕੀਤੀ ਹੈ, ਜਿਸ ਨਾਲ ਆਲਮੀ ਭੋਜਨ, ਈਂਧਨ ਤੇ ਖਾਦ ਸੁਰੱਖਿਆ ਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਐ। ਸ੍ਰੀ ਮੋਦੀ ਨੇ ਜਹਾਜ਼ਰਾਨੀ ਮਾਰਗਾਂ ਨੂੰ ਖੁੱਲ੍ਹਾ ਤੇ ਸੁਰੱਖਿਅਤ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਅਮਰੀਕਾ ਇਜ਼ਰਾਇਲ ਗੱਠਜੋੜ ਤੇ ਇਰਾਨ ਦਰਮਿਆਨ ਪੱਛਮੀ ਏਸ਼ੀਆ ਟਕਰਾਅ ਤੇਜ਼ੀ ਨਾਲ ਵੱਧ ਰਿਹੈ। ਹਾਲ ਹੀ ਵਿਚ ਮੁੱਖ ਊਰਜਾ ਟਿਕਾਣਿਆਂ ਤੇ ਫੌਜੀ ਹਮਲਿਆਂ ਅਤੇ ਜਵਾਬੀ ਹਮਲਿਆਂ ਨੇ ਖੇਤਰ ਚ ਤਣਾਅ ਨੂੰ ਹੋਰ ਵਧਾ ਦਿੱਤੈ, ਜਿਸ ਨਾਲ ਈਦ ਉਲ ਫਿਤਰ ਤੇ ਨਵਰੋਜ਼ ਦੇ ਜਸ਼ਨ ਪ੍ਰਭਾਵਿਤ ਹੋਏ ਨੇ। ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤੈ ਕਿ ਟਰੰਪ ਪ੍ਰਸ਼ਾਸਨ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਮੁੰਦਰ ਚ ਫਸੇ ਇਰਾਨੀ ਤੇਲ ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਇਕ ਮਹੀਨੇ ਦੀ ਛੋਟ ਦੇਵੇਗਾ। ਇਹ ਛੋਟ ਕੱਲ੍ਹ ਤੋਂ ਜਹਾਜ਼ਾਂ ਤੇ ਲੱਦੇ ਇਰਾਨੀ ਤੇਲ ਤੇ ਲਾਗੂ ਹੋਵੇਗੀ ਤੇ ਅਗਲੇ ਮਹੀਨੇ ਦੀ 19 ਤਰੀਕ ਤੱਕ ਲਾਗੂ ਰਹੇਗੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਰਾਨ ਨਾਲ ਜੰਗਬੰਦੀ ਦੀ ਸੰਭਾਵਨਾ ਨੂੰ ਰੱਦ ਕਰ ਦਿੱਤੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਸੰਭਾਵਿਤ ਜ਼ਮੀਨੀ ਕਾਰਵਾਈ ਦਾ ਸੰਕੇਤ ਦਿੰਦੇ ਹੋਏ ਖੇਤਰ ਚ 3 ਹੋਰ ਜੰਗੀ ਜਹਾਜ਼ ਤੇ ਲਗਭਗ 2,500 ਹੋਰ ਮਰੀਨ ਜਵਾਨਾਂ ਨੂੰ ਤੈਨਾਤ ਕਰ ਰਿਹਾ। ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹੈ ਕਿ ਹੋਰਨਾਂ ਦੇਸ਼ਾਂ ਨੂੰ ਹੋਰਮੁਜ਼ ਪੰਜੋੜ ਦੀ ਰੱਖਿਆ ਕਰਨੀ ਚਾਹੀਦੀ ਹੈ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਈਦ ਉਲ ਫਿਤਰ ਦਾ ਤਿਉਹਾਰ ਧਾਰਮਿਕ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ। ਇਹ ਤਿਉਹਾਰ ਰਮਜ਼ਾਨ ਦੇ ਰੋਜ਼ੇ ਵਾਲੇ ਮਹੀਨੇ ਦੀ ਸਮਾਪਤੀ ਨੂੰ ਦਰਸਾਉਂਦਾ ਹੈ। ਇਸ ਮੌਕੇ ਰਵਾਇਤੀ ਤਰੀਕੇ ਨਾਲ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਨਮਾਜ਼ ਤੋਂ ਬਾਅਦ ਲੋਕ ਇਕ ਦੂਜੇ ਨੂੰ ਗਲੇ ਲਗਾਉਂਦੇ ਨੇ ਤੇ ਇਕ ਦੂਜੇ ਨੂੰ ਈਦ ਮੁਬਾਰਕ ਕਰਦੇ ਨੇ। ਦਿੱਲੀ ਚ ਮੁੱਖ ਤੌਰ ਤੇ ਜਾਮਾ ਮਸਜਿਦ, ਫਤਿਹਪੁਰ ਮਸਜਿਦ ਅਤੇ ਸ਼ਾਹੀ ਈਦਗਾਹ ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲੋਕਾਂ ਨੂੰ ਈਦ ਉਲ ਫਿਤਰ ਮੌਕੇ ਮੁਬਾਰਕਬਾਦ ਦਿੱਤੀ ਹੈ। ਆਪਣੇ ਸੰਦੇਸ਼ ਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਸੰਜਮਦਾਨ ਤੇ ਗਰੀਬਾਂ ਲਈ ਹਮਦਰਦੀ ਦਾ ਸੰਦੇਸ਼ ਦਿੰਦਾ। ਇਹ ਪਿਆਰ, ਭਾਈਚਾਰਾ, ਸ਼ਾਂਤੀ ਤੇ ਆਪਸੀ ਸਦਭਾਵਨਾ ਦਾ ਵੀ ਸੰਦੇਸ਼ ਦਿੰਦਾ। ਸਰਕਾਰ ਸਕੂਲੀ ਸਿੱਖਿਆ ਵਿਚ ਹੀ ਛੱਡ ਦੇਣ ਵਾਲੇ ਬੱਚਿਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਦਾਖਲਾ ਦਵਾਉਣ ਲਈ ਇਕ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰੇਗੀ। ਸਿੱਖਿਆ ਮੰਤਰਾਲੇ ਨੇ ਕਿਹੈ ਕਿ ਇਹ ਕਦਮ ਚੁੱਕੇ ਜਾਣ ਨਾਲ ਰਾਸ਼ਟਰੀ ਸਿੱਖਿਆ ਨੀਤੀ ਤਹਿਤ 2030 ਤਹਿਤ ਮੁੱਢਲੀ ਤੋਂ ਸੈਕੰਡਰੀ ਪੱਧਰ ਤੱਕ 100% ਕੁੱਲ ਦਾਖਲਾ ਅਨੁਪਾਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ। ਇਕ ਰਿਪੋਰਟ।
ਮੰਤਰਾਲੇ ਨੇ ਕਿਹਾ ਕਿ ਆਰਥਿਕ, ਸਮਾਜਿਕ ਤੇ ਭੂਗੋਲਿਕ ਰੁਕਾਵਟਾਂ ਕਾਰਨ ਨਿਯਮਿਤ ਸਕੂਲ ਜਾਣ ਤੋਂ ਅਸਮਰੱਥ ਬੱਚਿਆਂ ਲਈ ਓਪਨ ਸਕੂਲ ਇਕ ਵਿਹਾਰਕ ਵਿਕਲਪ ਹੈ। ਮੰਤਰਾਲੇ ਨੇ ਦੱਸਿਆ ਕਿ ਇਹ ਸਿੱਖਿਆ ਵਿਚ ਪਹੁੰਚ, ਗੁਣਵੱਤਾ ਤੇ ਮਾਨਕੀਕਰਨ ਨੂੰ ਮਜ਼ਬੂਤ ਕਰਨ ਦੇ ਧਿਆਨ ਕੇਂਦਰਿਤ ਕਰ ਰਿਹਾ ਹੈ। ਦੇਸ਼ ਭਰ ਵਿਚ 10,000 ਤੋਂ ਵੱਧ ਅਧਿਐਨ ਤੇ ਪ੍ਰੀਖਿਆ ਕੇਂਦਰਾਂ ਦੇ ਨਾਲ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ NIOS ਇਕ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਜਿਸ ਨਾਲ ਸਮਾਜਿਕ, ਆਰਥਿਕ ਤੇ ਨਿੱਜੀ ਹਾਲਾਤ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਮੁੱਖ ਧਾਰਾ ਚ ਲਿਆਂਦਾ ਜਾ ਸਕੇ। ਸਿੱਖਿਆ ਮੰਤਰਾਲੇ ਦੇ ਅਧੀਨ ਇਕ ਖੁਦਮੁਖਤਿਆਰ ਸੰਸਥਾ NIOS ਦੁਨੀਆਂ ਦਾ ਸਭ ਤੋਂ ਵੱਡਾ ਓਪਨ ਸਕੂਲ ਬੋਰਡ ਹੈ। ਇਹ ਓਪਨ ਅਤੇ ਡਿਸਟੈਂਸ ਲਰਨਿੰਗ ਰਾਹੀਂ ਵਧੀਆ ਗੁਣਵੱਤਾ ਵਾਲੀ ਸਕੂਲੀ ਸਿੱਖਿਆ ਤੇ ਹੁਨਰ ਵਿਕਾਸ ਲਈ ਸਮਾਵੇਸ਼ੀ ਅਤੇ ਲਚਕਦਾਰ ਪਹੁੰਚ ਪ੍ਰਦਾਨ ਕਰਦਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੁਸਾਫਰਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸ੍ਰੀ ਵੈਸ਼ਨਵ ਨੇ ਸਟੇਸ਼ਨ ਪਹੁੰਚ ਯੋਗਤਾ, ਯਾਤਰੀ ਸਹੂਲਤਾਂ ਦੇ ਨਵੀਨੀਕਰਨ ਤੇ ਸੁਰੱਖਿਆ ਸੁਧਾਰਾਂ ਚ ਪ੍ਰਗਤੀ ਦਾ ਮੁਲਾਂਕਣ ਕੀਤਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। सरकार ने आमदन का नियम 2026 अधिसूचित की थी। इन नियम 1 अप्रैल तो होंगे लागू। चोन कमीशन ने विधानसभा चोणा ते जमनी चोणा तो पहला इलेक्ट्रॉनिक अते डिजिटल मीडिया ते राजनीतिक इश्तेहारां नूं नियमित करन लई एक हुकम जारी कीता। ईरान ते इजराइल दरम्यान संघर्ष जारी ते अज देश दे वख वख हिस्सां च इदल फितर दा त्यौहार धार्मिक उत्साह नाल मनाया जा रहा है। ते इस दे नाल ही राष्ट्रीय खबरां दा बुलेटिन खत्म हुंदा है। प्रदेशक खबरां दा अगला बुलेटिन तुसीं सुणोगे।